हुई है राजा राम निवासा, राजा राम राजा राम निवासा, राजा राम निवासा, कैसे हुई है राजा राम निवासा, राजा राम बिखिया अज हूँ सूरत सुख आसा, बिखिया अज हूँ सूरत सुख राजा राम निवासा, राजा राम निवासा, सुख मांगत दुख आ गया, सुख मांगत दुख आ गया, सुख हम न मांगिया भावे, बिखिया अज हूँ सूरत सुख से हुई है राजा राम निवासा, राजा राम निवासा, कैसे हुई है, कैसे हुई है राजा राजा। तिस सुख ते शिव ब्रह्म
Thank you.
मन को रूप नरे के मन लीन भय सुख दे सुख दे जियो एक अर सगल शरीरा इस मन को रब रह कबीरा रब रह इस मन का कोई जान है यह मन लीन आए सुख दे सुख दे सगल शरीरा इस मन को रब रह कबीरा रब रह कैसे होई है ਸੁਰਤੀ ਵਿੱਚ ਅਜੇ ਵੀ ਵਿਸ਼ੇ ਵਿਕਾਰਾਂ ਦੀ ਵਾਸਨਾ ਹੋਵੇ ਉਹਨਾਂ ਵਿਸ਼ੇ ਵਿਕਾਰਾਂ ਤੋਂ ਸੁੱਖ ਦੀ ਆਸਾ ਰੱਖੀ ਬੈਠੇ ਕੋਈ ਪਹਿਲਾਂ ਦੱਸੋ ਸੁਰਤ ਵਿੱਚ ਰਮੇ ਹੋਏ ਰਾਮ ਪਰਮੇਸ਼ਰ ਦਾ ਕਿਵੇਂ ਨਿਵਾਸ ਹੋ ਸਕਦਾ ਹੈ। ਇਹ ਗੱਲ ਯਕੀਨਨ ਹੈ ਸੁਖ ਸਾਗਰ ਤੋਂ ਜਿਨ੍ਹਾਂ ਜੀਵਾਂ ਨੇ ਜਨਮ ਲਿਆ ਹੋਵੇ ਇਹ ਕੁਦਰਤੀ ਹੈ ਉਹਨਾਂ ਦੀ ਸੁੱਖਾਂ ਪਿੱਛੇ ਲਾਲਸਾ ਬਣੀ ਰਹੇਗੀ। ਪਰ ਪਰਮਾਤਮਾ ਦੇ ਰਚੇ ਹੋਏ ਜੀਵ ਕੁਝ ਤਾਂ ਐਸੇ ਹਨ ਜਿਹੜੇ ਸੁੱਤੇ ਸੁਭਾਅ ਹੀ ਆਪਣੇ ਆਪਣੇ ਸੁੱਖਾਂ ਲਈ ਜਿਨ੍ਹਾਂ ਨੂੰ ਸੁੱਖ ਸਮਝੀ ਬੈਠੇ ਹਨ ਉਹਨਾਂ ਲਈ ਯਤਨ ਕਰਦੇ ਰਹਿੰਦੇ ਹਨ। ਪਰ ਕੁਝ ਐਸੇ ਜੀਵ ਵੀ ਹਨ ਜੋ ਆਪਣੀ ਮਨ ਦੀ ਚੰਚਲਤਾਈ ਕਰਕੇ ਉਸ ਚੰਚਲਤਾਈ ਦੇ ਪ੍ਰਭਾਵ ਹੇਠਾਂ ਆਪਣੇ ਆਪਣੇ ਸੁੱਖਾਂ ਲਈ ਕਾਲਨਾ ਕਾਲਦੇ ਹਨ। ਇਹ ਵੇਖਣ ਵਿੱਚ ਆਉਂਦਾ ਹੈ ਸਿਰ ਮਨੁੱਖ ਸ਼੍ਰੇਣੀ ਹੀ ਨਹੀਂ ਬਲਕਿ ਹੋਰ ਜੂਨਾਂ ਵੀ ਆਪਣੇ ਆਪਣੇ ਸੁੱਖਾਂ ਲਈ ਉਹਨਾਂ ਦੀ ਪ੍ਰਾਪਤੀ ਲਈ ਸੁੱਖਾਂ ਪ੍ਰਤੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਸੁੰਦਰ ਸੁੰਦਰ ਪੰਛੀਆਂ ਦੇ ਸੁੰਦਰ ਸੁੰਦਰ ਆਲਣੇ ਇਸ ਗੱਲ ਦਾ ਸਬੂਤ ਹੁੰਦੇ ਨੇ। ਉਹ ਵੀ ਆਪਣੇ ਸੁੱਖਾਂ ਲਈ ਬਜੇ ਹੋਏ ਨੇ। ਪਸ਼ੂਆਂ ਦੇ ਕੁਰਨੇ ਬਣਾਉਂਦੇ ਇਉਂ ਲੱਗਦਾ ਹੈ ਉਹਨਾਂ ਲਈ ਇਹਨਾਂ ਵਿੱਚ ਹੀ ਸੁੱਖ ਜਾਪਦਾ ਹੈ। ਦੇਖੇ ਨੇ ਚੂਹੇ ਖੁੱਡ ਬਣਾਉਂਦੇ ਸ਼ਾਇਦ ਚੂਹਿਆਂ ਨੂੰ ਖੁੱਡ ਬਣਾਉਣ ਵਿੱਚ ਹੀ ਸੁੱਖ ਹੈ ਪਰ ਉਹਨਾਂ ਖੁੱਡਾਂ ਤੇ ਸੱਪਾਂ ਦਾ ਕਬਜ਼ਾ ਕਰ ਲੈਣਾ ਉਹਨਾਂ ਸੱਪਾਂ ਨੂੰ ਕਿਸੇ ਦੀਆਂ ਬਣਾਈਆਂ ਹੋਈਆਂ ਖੁੱਡਾਂ ਤੇ ਕਬਜ਼ਾ ਕਰਨ ਵਿੱਚ ਹੀ ਸੁੱਖ ਪ੍ਰਤੀਤ ਹੁੰਦਾ ਹੈ। ਜੰਗਲੀ ਜਾਨਵਰਾਂ ਦਾ ਕੁਰਨੇ ਬਣਾਉਣੇ ਆਪਣੇ ਬਸੇਰੇ ਲਈ ਕਿਸੇ ਦੇ ਕੁਰਨਿਆਂ ਤੇ ਜੰਗਲੀ ਸ਼ੇਰਾਂ ਦੇ ਕਬਜ਼ੇ ਕਰ ਲੈਣਾ ਇਉਂ ਲੱਗਦਾ ਇਹਨਾਂ ਨੂੰ ਇਸ ਵਿੱਚ ਹੀ ਸੁੱਖ ਦਾ ਅਨੁਭਵ ਪ੍ਰਤੀਤ ਹੁੰਦਾ ਹੈ। ਪਤੰਗੇ ਦਾ ਦੀਵੇ ਦੀ ਲੋਹ ਤੇ ਜਲ ਮਰਨਾ ਇਉਂ ਲੱਗਦਾ ਕਿ ਦੀਵੇ ਦੀ ਲੋਹ ਤੇ ਜਲ ਮਰਨ ਵਿੱਚ ਹੀ ਪਤੰਗੇ ਨੂੰ ਸੁੱਖ ਜਾਪਦਾ ਹੈ। ਭੋਰੇ ਦਾ ਫੁੱਲਾਂ ਤੇ ਰਸਾਂ ਤੇ ਚੂਮਣਾ ਅਤੇ ਪੰਖਣੀਆਂ ਦਾ ਉਸ ਭੋਰੇ ਨੂੰ ਅੰਦਰ ਹੀ ਸਮੋਹ ਲੈਣਾ, ਇਉਂ ਲੱਗਦਾ ਕਿ ਭੋਰੇ ਨੂੰ ਫੁੱਲ ਦੇ ਰਸ ਵਿੱਚ ਹੀ ਸੁੱਖ ਜਾਪਦਾ ਹੈ। ਮਿਰਗ ਨੂੰ ਨਾਦ ਤੇ ਮਸਤ ਹੋਣਾ, ਘੜਾ ਵੱਜਦਾ ਉਸ ਘੜੇ ਦੀ ਆਵਾਜ਼ ਤੇ ਮਿਰਗ ਦਾ ਮਸਤ ਹੋਣਾ, ਸ਼ਿਕਾਰੀ ਦੇ ਜਾਲ ਵਿੱਚ ਬੇਸ਼ੱਕ ਫਸ ਕੇ ਮਰ ਜਾਣਾ, ਲੇਕਿਨ ਮਿਰਗ ਨੂੰ ਉਸ ਨਾਚ ਦੀ ਮਸਤੀ ਵਿੱਚ ਹੀ ਸੁੱਖ ਮਹਿਸੂਸ ਹੁੰਦਾ ਹੈ। ਮੱਛਲੀ ਦਾ ਜਲ ਵਿੱਚ ਰਹਿਣਾ ਉਸ ਦੇ ਲਈ ਇਹੋ ਸੁੱਖ ਦਾ ਅਨੁਭਵ ਹੈ। ਬੇਸ਼ੱਕ ਉਸੇ ਜਲ ਵਿੱਚ ਜਾਲ ਪਾਉਣ ਵਾਲੇ ਸ਼ਿਕਾਰੀ ਨੇ ਉਸ ਮੱਛਲੀ ਨੂੰ ਜਲ ਵਿੱਚੋਂ ਹੀ ਫੜ ਲੈਣਾ, ਲੇਕਿਨ ਮੱਛਲੀ ਨੂੰ ਜਲ ਵਿੱਚ ਹੀ ਸੁੱਖ ਜਾਪਦਾ। ਜਦੋਂ ਮੈਂ ਮਨੁੱਖ ਸ਼੍ਰੇਣੀ ਦੀ ਵਿਚਾਰ ਕਰਾਂ, ਮਨੁੱਖ ਸ਼੍ਰੇਣੀ ਬੇਸ਼ੱਕ ਵਿਵਹਾਰਕ ਤੌਰ ਤੇ ਵਿਚਰਦੀ ਹੈ, ਬੇਸ਼ੱਕ ਪਰਮਾਰਥ ਤੌਰ ਤੇ ਵਿਚਰ ਰਹੀ ਹੈ, ਬੇਸ਼ੱਕ ਵੇਖਿਆ ਪਰਿਵਾਰਕ ਤੌਰ ਤੇ ਵਿਚਰਦੀ ਹੈ, ਪਰ ਵੇਖਣ ਵਿੱਚ ਇਹੀ ਆਉਂਦਾ ਹੈ ਆਪਣੇ ਆਪਣੇ ਸੁੱਖਾਂ ਵਿੱਚ ਮਨੁੱਖ ਸ਼੍ਰੇਣੀ ਵੀ ਲੱਗੀ ਹੋਈ ਹੈ। ਪਰਿਵਾਰ ਦੇ ਜੀ ਇੱਕ ਦੂਸਰੇ ਨਾਲ ਸਨੇਹ ਤਾਂ ਕਰਦੇ ਹਨ, ਪਰ ਆਪਣੇ ਆਪਣੇ ਸੁੱਖਾਂ ਦੇ ਨਾਲ ਬੰਨੇ ਹੋਏ ਆਪਣੇ ਆਪਣੇ ਹਿੱਤਾਂ ਕਰਕੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪ੍ਰਥਾਏ ਅੰਮ੍ਰਿਤ ਬਚਨ ਕਹੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗੈ, ਕਿਆ ਦਾਰਾ ਕਿਆ ਵੀ। ਮੇਰੀ ਮੇਰੀ ਤਾਂ ਸਾਰੇ ਕਰਦੇ ਨੇ, ਪਰ ਸੰਬੰਧ ਹਰ ਇੱਕ ਦਾ ਆਪਣੇ ਆਪਣੇ ਸੁੱਖਾਂ ਦੇ ਨਾਲ ਹੈ। ਸੁੱਖ ਹਨ ਤਾਂ ਰਿਸ਼ਤੇ ਹਨ, ਸੁੱਖ ਨਹੀਂ ਤੇ ਸੰਬੰਧ ਵੀ ਟੁੱਟ ਜਾਂਦੇ ਹਨ। ਸੁੱਖਾਂ ਕਰਕੇ ਹੀ ਸੰਬੰਧੀ ਹਨ, ਸੁੱਖਾਂ ਕਰਕੇ ਹੀ ਬੋਲਚਾਲ ਹੈ। ਜੇ ਸੁੱਖ ਨਹੀਂ ਤੇ ਬੋਲਚਾਲ ਵੀ ਨਹੀਂ ਰਹਿੰਦੀ। ਰਿਸ਼ਤਿਆਂ ਦਾ ਟੁੱਟਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਸੁੱਖਾਂ ਤੋਂ ਕੋਈ ਵਾਂਝਿਆ ਗਿਆ। ਜੇ ਮੈਂ ਵਿਵਹਾਰਕ ਤੌਰ ਤੇ ਵੀ ਦੇਖਦਾ, ਕੋਈ ਹੱਟੀ ਤੇ ਜਾਂਦਾ, ਸਾਰਾ ਦਿਨ ਬੈਠਦਾ, ਘਾਲਦਾ ਘਾਲਦਾ ਤੇ ਸੁੱਖਾਂ ਵਾਸਤੇ ਕਿ ਮੈਂ ਕੁਝ ਖੱਟਾਂਗਾ, ਖੱਟ ਕੇ ਕਮਾਵਾਂਗਾ। ਉਸ ਕਮਾਈ ਦੇ ਪਿੱਛੇ ਵੀ ਉਸਦੀ ਭਾਵਨਾ ਸੁੱਖਾਂ ਨਾਲ ਬਣੀ ਹੋਈ ਹੈ। ਮੈਂ ਕਹਿੰਦਾ ਜੇ ਪਰਮਾਰਥਕ ਤੌਰ ਤੇ ਵੀ ਕੋਈ ਮਨੁੱਖ ਸ਼੍ਰੇਣੀ ਵਿਚਰਦੀ ਦਿਖਾਈ ਦਿੰਦੀ ਹੈ, ਆਪਣੇ ਆਪ ਨੂੰ ਧਰਮੀ ਕਹਿਣ ਵਾਲੇ ਜਾਂ ਜਿਹੜੇ ਧਰਮੀ ਨਹੀਂ ਬਣੇ ਉਹਨਾਂ ਦੀ ਵੀ ਮੈਂ ਵੇਖਦਾ ਮਨੁੱਖ ਸ਼੍ਰੇਣੀ ਵਿੱਚ ਵੀ, ਜੇ ਕੋਈ ਜਾਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਭਾਵਨਾ ਕੀ ਹੈ ਕਿ ਮੈਨੂੰ ਸੁੱਖ ਮਿਲ ਜਾਣ। ਵਾਹਿਗੁਰੂ, ਮੈਂ ਵੇਖਿਆ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਇਸ ਕਰਕੇ ਵੀ ਕਰ ਰਿਹਾ ਕਿ ਮੇਰੀ ਹੱਡੀ ਚੰਗੀ ਚੱਲ ਜਾਏ। ਵਾਹਿਗੁਰੂ, ਜੇ ਅਗਰ ਕੋਈ ਅਖੰਡ ਪਾਠ ਸਾਹਿਬ ਵੀ ਕਰਵਾ ਰਿਹਾ, ਮੈਂ ਵੇਖਿਆ ਉਸਦੀ ਪਿੱਛੇ ਮੰਗ ਹੈ, ਉਸਦੀ ਕਿਹੜੀ ਸੁੱਖ। ਜੇ ਕੋਈ ਜਪ ਕਰਦਾ, ਤਪ ਕਰਦਾ, ਸੇਵਾ ਕਰਦਾ, ਦਾਨ ਕਰਦਾ, ਉਸਦੇ ਪਿੱਛੇ ਕੀ ਮੰਗ ਹੈ ਆਪਣੇ ਆਪਣੇ ਸੁੱਖਾਂ ਦੀ? ਕੋਈ ਕਿਸ ਸੁੱਖ ਨਾਲ ਬਣਿਆ ਹੋਇਆ, ਕੋਈ ਕਿਸ ਸੁੱਖ ਨਾਲ ਬਣਿਆ ਹੋਇਆ? ਮੈਂ ਤਾਂ ਕਹਾਂਗਾ ਕੋਈ ਗੁਰਦੁਆਰੇ ਮੱਥਾ ਟੇਕਣ ਵੀ ਆਉਂਦਾ, ਉਸਦੇ ਪਿੱਛੇ ਵੀ ਉਸਦੀ ਮੰਗ ਹੈ ਸੁੱਖ। ਸੁੱਖ ਚਾਹੀਦਾ, ਮੈਂ ਗੁਰਦੁਆਰੇ ਜਾਵਾਂ ਆ ਸੁੱਖ ਮਿਲ ਜਾਏ, ਮੈਂ ਇਤਨੇ ਦਿਨ ਗੁਰਦੁਆਰੇ ਜਾਵਾਂਗਾ ਆ ਸੁੱਖ ਮਿਲ ਜਾਏ, ਮੈਂ ਇਤਨੀ ਤੀਰਥ ਯਾਤਰਾ ਕਰਾਂਗਾ ਆ ਸੁੱਖ ਮਿਲ ਜਾਏ। ਮੰਤਰਾਂ ਦਾ ਜਾਪ ਹੁੰਦਾ ਸੁੱਖਾਂ ਵਾਸਤੇ, ਅੱਜ ਪਾਠ ਹੁੰਦੇ ਨੇ ਸੁੱਖਾਂ ਵਾਸਤੇ, ਦੁੱਖ ਤਾਂ ਇਸ ਨੂੰ ਕੌੜੀ ਜ਼ਹਿਰ ਲੱਗਦਾ ਹੈ। ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਜਾਪ ਕਰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਪਾਠ ਕਰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਧਰਮ ਕਰਮ ਕਰਦਾ ਹੈ। ਪਰ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਯਤਨ ਤਾਂ ਬਹੁਤ ਕਰਦਾ ਹੈ, ਸੁਖਾਂ ਲਈ ਯਤਨ ਤੋਂ ਬੋਧ ਕਰਦਾ, ਫਿਰ ਦੁਖੀ ਕਿਉਂ ਹੈ? ਆਪੋ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਸੁਖਾਂ ਲਈ ਤੂੰ ਇਤਨੇ ਯਤਨ ਕਰਦਾ ਹੋਇਆ ਫਿਰ ਵੀ ਤੂੰ ਦੁਖੀ ਹੈ, ਕਾਰਨ ਕੀ ਹੈ? ਕਿਵੇਂ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਯਤਨ ਬੋਧ ਸੁਖ ਕੇ, ਯਤਨ ਬੋਧ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ।
ਸਾਰੇ ਬੋਲੋ,
ਯਤਨ
ਬਹੁਤ ਕਰਦੇ ਹਨ, ਫਿਰ ਦੁਖੀ ਕਿਉਂ ਹੈ? ਕਹਿੰਦੇ ਕਾਰਨ ਇੱਕੋ ਹੀ ਹੈ, ਜਿਹਨਾਂ ਸੁੱਖਾਂ ਨੂੰ ਤੂੰ ਸੁੱਖ ਸਮਝੀ ਬੈਠਾ ਉਹ ਸੁੱਖ ਹੀ ਦੁੱਖ ਦਾ ਰੂਪ ਹਨ, ਜਿਹੜੇ ਸੁੱਖਾਂ ਨੇ ਬਿਨ ਸਜਾਣਾ ਬਿੰਸ ਜਾਣ ਵਾਲੀ ਵਸਤੂ ਸੁੱਖ ਨਹੀਂ ਦਿੰਦੀ। ਇਉਂ ਲੱਗਦਾ ਤੂੰ ਬਿੰਸ ਜਾਣ ਵਾਲੇ ਸੁੱਖਾਂ ਨੂੰ ਚਾਹੁੰਦਾ, ਤੂੰ ਸੁੱਖ ਉਹਨਾਂ ਨੂੰ ਸਮਝੀ ਬੈਠਾ ਜਿਨ੍ਹਾਂ ਦਾ ਸੰਬੰਧ ਤੇਰੇ ਸਰੀਰ ਨਾਲ ਹੈ ਜਾਂ ਤੇਰੇ ਨਾਲ ਜੁੜੇ ਹੋਏ ਸਰੀਰਾਂ ਨਾਲ ਹੈ। ਜਾਂ ਸਰੀਰਾਂ ਨੇ ਬਿੰਸ ਜਾਣਾ ਤੇ ਸਰੀਰਾਂ ਦੇ ਸੁੱਖ ਵੀ ਬਿੰਸ ਜਾਂਦੇ ਹਨ। ਕਹਿੰਦੇ ਪਰ ਇੱਕ ਸੁੱਖ ਐਸਾ ਹੈ, ਸਰੀਰ ਮਰ ਜਾਂਦਾ ਹੈ ਲੇਕਿਨ ਉਹ ਸੁੱਖ ਨਹੀਂ ਮਰਦਾ। ਮੈਂ ਮਰ ਜਾਵਾਂਗਾ ਲੇਕਿਨ ਮੇਰੇ ਮਰਨ ਤੋਂ ਬਾਅਦ ਵੀ ਉਹ ਸੁੱਖ ਨਹੀਂ ਮਰੇਗਾ। ਜੇ ਮੈਨੂੰ ਜਿਉਂਦੇ ਜੀ ਮੇਰੇ ਸਰੀਰ ਮਰਨ ਤੋਂ ਪਹਿਲੋਂ ਮੈਂ ਜਿਉਂਦੇ ਜੀ ਉਹ ਸੁੱਖ ਪ੍ਰਾਪਤ ਕਰ ਲਵਾਂ, ਉਸ ਸੁੱਖ ਕਰਕੇ ਮੇਰਾ ਇਹ ਲੋਕ ਵੀ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੁਖੀ ਹੋ ਜਾਏਗਾ। ਉਹ ਸੁੱਖ ਇੱਕੋ ਇੱਕ ਹੈ, ਉਹ ਸੁਖੀ ਹੈ, ਸੁਖ ਅੰਮ੍ਰਿਤ ਪ੍ਰਭ ਨਾਮ। ਸਾਰੇ ਬੋਲੋ,
ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ,
ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ।
ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ,
ਸੁਖ ਅੰਮ੍ਰਿਤ ਪ੍ਰਭ ਨਾਮ।
ਕਹਿੰਦੇ जी ये सुख प्राप्त हो जाए। फिर दुखां का कोई टिकाणा ही नहीं जे सुख प्राप्त हो जाए। फिर बसूरे मुक जाणगे जे सुख का प्रकाश हो जाए तो फिर दुखां के हनेरे नु कोई थान नहीं ते सुख प्राप्त हो जाए। फिर आत्मक आनंद है, आत्मक विकास है, पर एक गल कहंदे इस सुख की प्राप्ति लई इस सुख के दाते की शरण विच जाना होएगा। आखो वाही वो दाता कौन है? सर्व सुखां का दाता सतगुरु। सारे बोलो सर्व सुखां का दाता सतगुरु। जाकी शरणी पाई दाते की एक निशानी होंदी है। दाता दात नू वेचदा नहीं, दात त्रुट के देंदा है। जेड़ा दाता दात नू वेचे वो दाता नहीं हुंदा, वो आपू बन बैठा दाता कहलाउंदा है, दाता नहीं। दाता दात नू वेचदा नहीं, त्रुट के देंदा है। गुरदाता हर नाम दे उधर है सब संसार। जे गुरुदाता नाम दे, गुरुदाता है नाम दा, ते गुरु दा ज्ञान, गुरु दी सिख्या, जो मनदा है, जेड़ा उसका मनन करता है, आखो वाहिगुरु, तो गुरु दे ज्ञान नू पाके गुरु की दात नू प्राप्त करके, गुर शब्द नू प्राप्त करके, गुर शब्द नू कमाउंदा होया वो इस दा अनुभव कर लैंदा है। गुर शब्द की कमाई करता है, किस गल का अनुभव करता है कि हुक्मी दे हुक्म विच सब कुछ वरत रहा है। आखो वाहिगुरु, कहो नानक सुन रे मना, हर पावै सो होए। आखो सारे वाहिगुरु, उस अनुभव हो जाता है कि हुक्मी दे हुक्म भी सब कुछ वरत रहा है। ये दुख सुख भी हुक्मी दे हुक्म भी जहान किवें कहते हैं हर नाम पढ़िए। हुक्मी होमन आकार, हुक्म ना के
हुक्म मिले वडियाई हुक्म
सुख नूं की करना है जिहड़ा दुख दा ही रूप है ओ सुख मंगना भगत जी कहिंदे मैनूं चंगा नहीं लगदा। जिस सुख ने शिव ते ब्रह्मा नूं भी पै पीत कीता होवे उस सुख नूं असीं सच करके मन्निया इस शरीर के अंदर अपने मन की पहचान कर ली आपे की पहचान कर ली। जिन्होंने हुक्मी के हुक्म का मनन नहीं किया उन्होंने अपने मन नूं भी नहीं पछाणिया आपे नूं नहीं पछाणिया। सनकादिक नारद मुन शेखा तिन भी तन मैं मन नहीं पेखा। जिन्हें हुक्मी दे हुक्म दा मनन कीता मनन करन वाले ने हुक्मी दे पै और पाव विच रह के गुर प्रसादी जय जो नामा भगत के प्रेम इन ही है जाना। ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਦੇਖਣਾ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ। ਤੇ ਮੰਨਣ ਤੋਂ ਬਿਨਾਂ ਬਖਸ਼ਿਸ਼ ਨਹੀਂ। ਜੇ ਪਿਤਾ ਦਾ ਪੁੱਤਰ ਪਿਤਾ ਦੇ ਹੁਕਮ ਨੂੰ ਮੰਨਦਾ ਹੈ, ਮੰਨਣ ਕਰਦਾ ਹੈ ਮਨ ਕਰਕੇ, ਤੇ ਪਿਤਾ ਜੀ ਬਖਸ਼ਿਸ਼ ਲੈ ਲਏਗਾ। ਪਰ ਮੰਨਣ ਵੀ ਕੋਈ ਕਰੇਗਾ ਜੋ ਮਨ ਕਰਕੇ ਕਰੇਗਾ। ਮੰਨਣ ਉਹੀ ਕਰੇਗਾ ਜੋ ਪਿਤਾ ਦੇ ਹੁਕਮ ਨੂੰ ਸੁਣ ਕੇ ਸਮਝ ਕੇ ਕਮਾਏਗਾ। ਸੁਣਨਾ ਇਸ ਕਰਕੇ ਹੈ ਸਮਝਣ ਵਾਸਤੇ, ਸਮਝਣਾ ਇਸ ਕਰਕੇ ਹੈ ਸਿੱਖਣ ਵਾਸਤੇ, ਸਿੱਖਣਾ ਇਸ ਕਰਕੇ ਹੈ ਮੰਨਣ ਵਾਸਤੇ। ਆਖੋ ਭਾਈ ਫਿਰ ਬੇਨਤੀ ਕਰਦੇ ਹਾਂ, ਸੁਣਨਾ ਇਸ ਕਰਕੇ ਹੈ ਸਮਝਣ ਵਾਸਤੇ, ਸਮਝਣਾ ਇਸ ਕਰਕੇ ਹੈ ਸਿੱਖਣ ਵਾਸਤੇ, ਸਿੱਖਣਾ ਇਸ ਕਰਕੇ ਹੈ ਮੰਨਣ ਵਾਸਤੇ। ਆਖੋ ਵਾਹਿਗੁਰੂ। ਜੇ ਇੱਕ ਪਤਨੀ ਪਤੀ ਦਾ ਹੁਕਮ ਮੰਨੇਗੀ, ਮੰਨਣ ਕਰੇਗੀ ਮਨ ਕਰਕੇ, ਤੇ ਆਪਣੇ ਪਤੀ ਦੇ ਪਿਆਰ ਦਾ ਸੁੱਖ ਲੈ ਲੇਗੀ। ਲੇਕਿਨ ਅਵਸਥਾ ਉਹੀ ਹੈ, ਜੇ ਅਗਰ ਪਤਨੀ ਆਪਣੇ ਪਤੀ ਦੇ ਹੁਕਮ ਨੂੰ ਸੁਣੇਗੀ, ਸਮਝੇਗੀ, ਸਿੱਖੇਗੀ, ਮੰਨੇਗੀ। ਜੇ ਸਿੱਖ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਮੰਨਣ ਕਰਦਾ ਮਨ ਕਰਕੇ, ਤੇ ਸਿੱਖ ਗੁਰੂ ਦਾ ਪਿਆਰ ਲੈ ਲੇਗਾ, ਗੁਰੂ ਸਿੱਖ ਦੇ ਅੰਦਰ ਵਾਸਾ ਕਰ ਲੇਗਾ, ਉਹ ਗੁਰਸਿੱਖ ਹੋਏਗਾ। ਪਰ ਗੁਰਸਿੱਖ ਵੀ ਗੁਰੂ ਦੇ ਹੁਕਮ ਨੂੰ, ਗੁਰੂ ਦੇ ਸ਼ਬਦ ਨੂੰ ਸੁਣੇ ਸਮਝਣ ਲਈ, ਬਾਣੀ ਦਾ ਪਾਠ ਕਰੇ ਸਮਝਣ ਲਈ, ਬਾਣੀ ਸੁਣੇ ਸਮਝਣ ਲਈ, ਸਮਝਣ ਲਈ ਸਮਝੇ ਇਸ ਕਰਕੇ ਸਿੱਖਣ ਲਈ, ਸਿੱਖੇ ਇਸ ਕਰਕੇ ਮੰਨਣ ਲਈ। ਆਖੋ ਵਾਹਿਗੁਰੂ। ਸਿਰ ਪਾਠ ਹੀ ਨਾ ਕਰੇ, ਲੇਕਿਨ ਪਾਠ ਕਰੇ ਸਮਝਣ ਲਈ, ਸਮਝੇ ਇਸ ਕਰਕੇ ਸਿੱਖਣ ਲਈ, ਸਿੱਖੇ ਇਸ ਕਰਕੇ ਮੰਨਣ ਲਈ। ਮੈਂ ਪਾਠ ਕਰ ਲਿਆ ਪਰ ਸਮਝਿਆ ਨਹੀਂ, ਮੈਂ ਸਿੱਖਾਂਗਾ ਕੀ? ਆਖੋ ਵਾਹਿਗੁਰੂ। ਮੈਂ ਗੁਰੂ ਦਾ ਹੁਕਮਨਾਮਾ ਸੁਣ ਲਿਆ ਪਰ ਸਮਝਿਆ ਨਹੀਂ, ਮੈਂ ਸਿੱਖਾਂਗਾ ਕੀ? ਆਖੋ ਵਾਹਿਗੁਰੂ। ਜੇ ਸਿੱਖਾਂਗਾ ਨਹੀਂ ਮੰਨਾਂਗਾ ਕੀ? ਜੇਕਰ ਮੰਨਣ ਨਹੀਂ ਤੇ ਬਖਸ਼ਿਸ਼ ਵੀ ਨਹੀਂ। ਸੱਚ ਹੈ, ਪਰ ਮੰਨਣ ਦਾ ਸੰਬੰਧ ਮਨ ਨਾਲ ਹੈ। ਜਿਨ੍ਹਾਂ ਨੇ ਮਨ ਕਰਕੇ ਮੰਨਿਆ, ਜਿਨ੍ਹਾਂ ਦੇ ਅੰਦਰ ਮਨ ਵਿੱਚ ਪ੍ਰੇਮ ਸੀ ਮੰਨਣ ਲਈ, ਉਹਨਾਂ ਨੇ ਸੁਣਿਆ ਵੀ ਮੰਨਿਆ ਵੀ, ਪਰ ਇੱਕ ਜੁਗਤ ਨਾਲ ਮਨ ਕੀਤਾ ਪਾਓ। ਆਖੋ ਵਾਹਿਗੁਰੂ। ਸੁਣਿਆ ਮੰਨਿਆ ਮਨ ਕੀਤਾ ਪਾਓ, ਤੁਸੀਂ ਸੁਣਿਆ। ਜੇ ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਹੀ ਨਹੀਂ, ਭੋਗ ਪੈ ਜਾਏਗਾ। ਆਖੋ ਵਾਹਿਗੁਰੂ। ਮੰਨੋਗੇ ਕੀ? ਜੇ ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਤੇ ਮਨ ਵਿੱਚ ਪ੍ਰੇਮ ਰੱਖ ਕੇ ਮੰਨ ਲਿਆ, ਫਿਰ ਤਾਂ ਅੰਤਰਗਤ ਧੋਤਾ ਜਾਏਗਾ। ਆਖੋ ਵਾਹਿਗੁਰੂ। ਮੈਲ ਖਤਮ ਹੋ ਜਾਏਗੀ, ਨਿਰਮਲ ਹੋ ਜਾਵਾਂਗਾ। ਆਖੋ ਗੱਲ ਮੰਨਣ ਦੀ। ਅੱਜ ਅਸੀਂ ਦੁਖੀ ਕਿਉਂ ਹਾਂ? ਸੁਖਦਾਤੇ ਦੀ ਗੱਲ ਮੰਨਦੇ ਹੀ ਨਹੀਂ। ਆਖੋ ਵਾਹਿਗੁਰੂ। ਅੱਜ ਸਾਡੇ ਭਟਕਣਾ ਕਿਉਂ ਹੈ? ਸੁਖਦਾਤੇ ਗੁਰ ਪਰਮੇਸ਼ਰ ਦੀ ਗੱਲ ਵੱਲ ਤਾਂ ਸੁਣਦੇ ਹੀ ਨਹੀਂ, ਸੁਣਦੇ ਆ ਸਮਝਦੇ ਨਹੀਂ, ਸਮਝਦੇ ਆ ਮੰਨਦੇ ਨਹੀਂ। ਆਖੋ ਵਾਹਿਗੁਰੂ। ਜਿਹੜਾ ਪਾਠ ਕਰ ਰਿਹਾ ਨਾ, ਇੱਕ ਮੈਂ ਬੇਨਤੀ ਕਰਾਂ, ਮੈਂ ਦੁਖੀ ਹਾਂ, ਰੋਗੀ ਹਾਂ, ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਮੇਰੀ ਨਬਜ਼ ਫੜ ਲਈ, ਡਾਕਟਰ ਨੇ ਨਬਜ਼ ਫੜ ਕੇ ਮੈਨੂੰ ਮੇਰੀ ਬਿਮਾਰੀ ਦੱਸ ਦਿੱਤੀ, ਇੱਕ ਪਰਚੀ ਤੇ ਮੈਨੂੰ ਦਵਾਈਆਂ ਲਿਖ ਦਿੱਤੀਆਂ, ਦਵਾਈ ਖਾਣ ਦਾ ਢੰਗ ਦੱਸਤਾ ਸਵੇਰੇ ਦੁਪਹਿਰੇ ਸ਼ਾਮੀ, ਨਾਲ ਦੱਸ ਦਿੱਤੀ ਵਿਧੀ, ਤੁਸੀਂ ਦੱਸੋ ਕਿ ਮੈਂ ਭਰਤੀ ਨੂੰ ਹੱਥ ਵਿੱਚ ਫੜ ਕੇ ਪਾਠ ਹੀ ਕਰੀ ਜਾਵਾਂ ਕਿ ਮੈਂ ਡਾਕਟਰ ਦੀ ਪਰਚੀ ਦਾ ਸਾਰਾ ਦਿਨ ਪਾਠ ਕਰਦਾ ਜਾਵਾਂ। ਇਹ ਤੇ ਦਵਾਈ ਸਵੇਰੇ ਖਾ ਦੁਪਹਿਰੇ ਖਾ ਸ਼ਾਮੀ ਖਾ ਸਵੇਰੇ ਖਾ ਦੁਪਹਿਰੇ ਖਾ ਸ਼ਾਮੀ ਖਾ, ਲੇਕਿਨ ਨਾ ਮੈਂ ਦਵਾਈਆਂ ਲਿਆਵਾਂ ਤੇ ਨਾ ਮੈਂ ਖਾਵਾਂ। ਕੀ ਮੈਂ ਉਸ ਪਰਚੀ ਦੀ ਆਰਤੀ ਉਤਾਰੀ ਜਾਵਾਂ? ਕੀ ਮੈਂ ਉਸ ਪਰਚੀ ਦੀ ਜੋਤਾਂ ਜਗਾਈ ਜਾਵਾਂ? ਮੈਂ ਠੀਕ ਹੋ ਜਾਵਾਂਗਾ? ਆਖੋ ਵਾਹਿਗੁਰੂ। ਸਮਝਣ ਦੀ ਗੱਲ ਇਹ ਸੀ ਕਿ ਮੈਂ ਡਾਕਟਰ ਦੀ ਗੱਲ ਜਿਹਨੇ ਮੈਂ ਨਹੀਂ ਸਮਝ ਸਕਦਾ, ਨਹੀਂ ਪੜ੍ਹ ਸਕਦਾ, ਕਿਸੇ ਕੋਲੋਂ ਸਮਝਾਂ, ਡਾਕਟਰ ਕੋਲੋਂ ਸਮਝਾਂ ਜਾਂ ਕਿਸੇ ਕੋਲ ਸਮਝਾਂ, ਫਿਰ ਦੇਖਾਂ ਮੈਂ ਦਵਾਈ ਸਵੇਰੇ ਸ਼ਾਮੀ ਕਿਵੇਂ ਖਾਣੀ, ਵਿਧੀ ਕਿਵੇਂ ਹੈ, ਪਰਹੇਜ ਕੀ ਹੈ। ਠੀਕ ਹੈ, ਮੈਂ ਡਾਕਟਰ ਨਾਲ ਪਿਆਰ ਕਰਾਂਗਾ, ਮੈਂ ਡਾਕਟਰ ਦਾ ਸਤਿਕਾਰ ਕਰਾਂਗਾ ਜਿਸਨੇ ਮੇਰੀ ਬਿਮਾਰੀ ਲੱਭੀ। ਮੇਰੇ ਮਨ ਵਿੱਚ ਡਾਕਟਰ ਦਾ ਸਤਿਕਾਰ ਹੋਏਗਾ, ਡਾਕਟਰ ਦੀ ਯਾਦ ਹੋਏਗੀ, ਡਾਕਟਰ ਨਾਲ ਪਿਆਰ ਹੋਏਗਾ ਜਿਸਨੇ ਮੇਰੀ ਬਿਮਾਰੀ ਲੱਭੀ। ਲੇਕਿਨ ਡਾਕਟਰ ਵੀ ਮੇਰੇ ਤੇ ਤਾਂ ਪ੍ਰਸੰਨ ਹੋਏਗਾ ਜਿਹੜੀ ਮੈਂ ਦਵਾਈ ਲਿਖੀ ਹੈ ਇਹ ਮਰੀਜ਼ ਖਾਂਦਾ ਵੀ ਹੈ ਕਿ ਨਹੀਂ। ਅਖੋ ਵਾਹਿਗੁਰੂ। ਅੱਜ ਸਾਡੇ ਅੰਦਰ ਭਟਕਣਾ, ਅਸੀਂ ਕਿਰਜਦੇ ਹਾਂ, ਖਪਦੇ ਹਾਂ, ਖਿਜਦੇ ਹਾਂ, ਆਪਣੇ ਆਪ ਨੂੰ ਧਰਮੀ ਕਿਲਾਉਣ ਵਾਲਾ ਵੀ ਖਿਜੀ ਜਾਂਦਾ, ਹੱਥ ਵਿੱਚ ਗੁਟਕਾ ਫੜ ਕੇ ਪਾਠ ਕਰਦਾ ਫੇਰ ਵੀ ਕਲਪੀ ਤੇ ਖਿਜ ਜਾਂਦਾ। ਕਿਉਂ? ਮੇਰੇ ਗੁਰੂ ਵੈਦ ਨੇ, ਮੇਰੇ ਗੁਰੂ ਪਰਮੇਸ਼ਰ ਨੇ ਇਸ ਮਨੁੱਖਤਾ ਦੀ ਜ਼ਮੀਰ ਉੱਚੀ ਕਰਨ ਵਾਸਤੇ, ਇਸ ਦੀ ਤਕਦੀਰ ਉੱਚੀ ਕਰਨ ਵਾਸਤੇ, ਇਸ ਕਿਰਾਏ ਪਏ ਹੋਏ ਨੂੰ ਰਾਹ ਪਾਉਣ ਵਾਸਤੇ, ਕਿਰਤ ਕਰਮ ਕੇ ਵਿਛੜੇ ਨੂੰ ਮੁੜ ਕੇ ਮਿਲਾਉਣ ਵਾਸਤੇ, ਇਸ ਦਾ ਸੱਚਾ ਤੇ ਸੁੱਚਾ ਆਚਰਣ ਕਰਨ ਲਈ, ਇਸ ਦੇ ਵਿੱਚ ਨੇਕੀ ਦੇ ਗੁਣ ਭਰਨ ਵਾਸਤੇ, ਪਰਉਪਕਾਰੀ ਮੁਜੱਸਮਾ ਬਣਾਉਣ ਵਾਸਤੇ, ਸਰਬੱਤ ਦੇ ਭਲੇ ਲਈ ਇਸ ਦੇ ਅੰਦਰ ਸੋਚ ਭਰਨ ਵਾਸਤੇ ਮੇਰੇ ਗੁਰ ਪਰਮੇਸ਼ਰ ਪੂਰੇ ਵੈਦ ਨੇ ਡਾਇਗਨੋਸ ਕੀਤਾ, ਇਸ ਦੀ ਬਿਮਾਰੀ ਦੱਸੀ ਤੇ ਨਾਲ ਤੁਰਦਰਗਾਹੀ ਬਾਣੀ ਦੇ ਦਿੱਤੀ। ਆਖੋ ਵਾਹਿਗੁਰੂ। ਤੁਰਦਰਗਾਹੀ ਬਾਣੀ, ਇਸ ਬਾਣੀ ਨੂੰ ਸੁਣੀ, ਇਸ ਬਾਣੀ ਨੂੰ ਪੜ੍ਹੀ, ਲੇਕਿਨ ਸਮਝਣ ਵਾਸਤੇ ਸਮਝੀ, ਇਸ ਕਰਕੇ ਸਿੱਖਣ ਵਾਸਤੇ ਸਿੱਖੀ, ਇਸ ਕਰਕੇ ਮੰਨਣ ਵਾਸਤੇ, ਜੇ ਪਰਮੇਸ਼ਰ ਦੀ ਬਾਣੀ ਇਹ ਜਿਹੜੀ ਔਖਤ ਹੈ ਤੇਰੀ ਜ਼ਮੀਰ ਨੂੰ ਉੱਚਾ ਕਰਨ ਵਾਸਤੇ, ਸੱਚਾ ਤੇ ਸੁੱਚਾ ਆਚਰਣ ਬਣਾਉਣ ਲਈ, ਤੇਰੇ ਵਿਛੜੇ ਹੋਏ ਨੂੰ ਮੁੜ ਕੇ ਪ੍ਰਭੂ ਮਿਲਾਉਣ ਲਈ, ਤੇਰਾ ਕਿਰਦਾਰ ਉੱਚਾ ਕਰਨ ਵਾਸਤੇ, ਤੇਰਾ ਆਚਾਰ ਉੱਚਾ ਕਰਨ ਵਾਸਤੇ, ਜੇ ਅਗਰ ਤੂੰ ਪਰਮੇਸ਼ਰ ਦੀ ਬਾਣੀ ਨੂੰ ਸੁਣੇ, ਇਸ ਲਈ ਸਮਝਣ ਲਈ ਸਮਝੇ, ਇਸ ਲਈ ਸਿੱਖਣ ਲਈ ਸਿੱਖੇ, ਇਸ ਲਈ ਕਿ ਮੰਨਣ ਲਈ, ਜੇ ਤੂੰ ਗੁਰਬਾਣੀ ਦੀ ਵਿਚਾਰ ਨੂੰ ਛਕਦਾ ਜਾਏਗਾ ਦੁੱਖਾਂ ਦਾ ਨਾਸ ਹੋ ਜਾਏਗਾ। ਆਖੋ ਵਾਹਿਗੁਰੂ। ਸੁੱਖਾਂ ਦਾ ਪ੍ਰਕਾਸ਼ ਹੋ ਜਾਏਗਾ, ਸੁੱਖਾਂ ਦਾ ਪ੍ਰਕਾਸ਼ ਹੋ ਜਾਏਗਾ। ਆਖੋ ਵਾਹਿਗੁਰੂ। ਲੇਕਿਨ ਸਵਾਲ ਇਹ ਹੈ, ਜੇ ਅਗਰ ਹੁਕਮੀ ਦੇ ਹੁਕਮ ਨੂੰ ਮੰਨਣ ਦਾ ਸੰਬੰਧ ਹੈ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ, ਫਿਰ ਇਸ ਮਨ ਨੂੰ ਵੀ ਸਮਝਣਾ ਪਏਗਾ। ਆਖੋ ਵਾਹਿਗੁਰੂ। ਇਸ ਮਨ ਨੂੰ ਸਮਝਾਉਣ ਲਈ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਕੈਸੀ ਅਵਪੜੀ।
ਸਫਲ ਜਨਮ
ਸੁਖ ਅੰਤਰ ਲੀਨਾ
ज्ञान अंजन भोको गुर दीना। ज्ञान अंजन भोको गुर दीना। नाम दे सिमरन कर जाना, नाम दे सिमरन कर जाना। जग जीवन
जे मनन दा संबंध फिर मन नाल है। जीवन दे तीन तल हैं, एक तल है शरीर, दूसरा तल है मन, तीसरा तल है आत्मा। देखना शरीर पांच तत्वों का है, हवा धरती आकाश के पानी अग्नि, हवा धरती आकाश पानी के अग्नि। इस शरीर में रहने वाला मन भी पंजा तत्वों का है, उसके तत्व हैं रस रूप गंध शब्द ते स्पर्श। इन्हां दा आपसी संबंध भी जुड़िया होया, वो किवें? अखां दा कम है वेखना, वेखदियां रूप नूं हन, अग्नि रूप का विषय है, रूप मन का तत् है, अग्नि शरीर का तत् है। जीप चखती है, जिसका संबंध रस नाल है, रस मन का तत् है, पर पानी रस का विषय है, इस शरीर का तत् है। कन सुनते ने आवाज, जिसका संबंध शब्द नाल है, शब्द मन का तत् है, आकाश शब्द का विषय है। नक सुंघता है, जिसका संबंध गंध नाल है, गंध मन का तत् है, धरती गंध का विषय है। स्पर्श का कम छूना छूना का संबंध स्पर्श नाल है, स्पर्श मन का तत् है, पर हवा स्पर्श का विषय है। हूं इस तरह समझ आती है मेरे गुरु ने कृपा करके बख्शिश की थी। कैसी बख्शिश? एक गल मैं स्पष्ट कह दिया, मैं अपने मन को खुद समझाना होवे मैं अपने मन नाल नहीं समझा सकता। बेशक के शरीर मेरे अंदर मेरा मन टिकया होया, मैं अपने मन नाल अपने मन नू नहीं वेख सकता। कारण की है? मेरे मन का स्वभाव भी कोई है, जिस मन नाल मैं वेखना चाहना उसका स्वभाव भी कोई है, जिस मन नू मैं समझना चाहना उसका स्वभाव भी कोई है, जिस मन नाल मैं समझाना चाहना उसका स्वभाव भी कोई है। मैं अपनी अखां नाल अपनी अखां नू नहीं वेख सकता। मेरी अखां विच पिया होया सुरमा अखां खुद नहीं वेख सकदियां। मैनू अपनी अखां नू वेखण वास्ते शीशे दी लोड़ है। मेरी अखां विच पए होए सुरमे नू वेखण वास्ते अखां नू शीशे दी लोड़ है। जे मैं अखां वेखणियां ने शीशे दी लोड़ है, मेरिया अखां बिना शीशे तो अपनी अखां नू वेख नहीं सकदियां। मेरिया अखां बिना शीशे तो अखां विच पए होए सुरमे नू नहीं वेख सकदियां। ते सच ए है कि मेरा मन अपने मन नू नहीं समझ सकदा, मेरा मन मेरे मन नू नहीं वेख सकदा। इस करके मैनू अपने मन नू वेखण लई गुरु दे मन दी लोड़ है। गुरु दा मन है, गुरु दा शब्द अख वाहिगुरु, गुरु दी आत्मा है, गुरु दा शब्द। मैनू अपने मन नू वेखण लई गुरु दे शब्द दी लोड़ है। इस करके मेरे मन नू समझाउण लई मैनू गुरु ने गुरु दा शब्द दिता है, सच्चे दा सच्चा शब्द दिता है, क्योंकि मन दा एक तत् है शब्द। मेरे गुरु ने मेरे ते अपार कृपा कीती, मेरे मन नू सच्चे दा सच्चा शब्द दे दिता। जदों सच्चे दा सच्चा शब्द मन नू मिल गया, जदों मन दे अंदर सच्चे दा सच्चा शब्द वस गया, सच्चे दे सच्चे शब्द नाल मन रंगिया गया, जदों मन विच सच वस गया, दूसरे तत् भी बदल गए। आखो वाहिगुरु, मेरी देखनी भी बदल गई। पहला तां मेरी देखनी विकारां वल सी, जदों सच्चे दा सच्चा शब्द मन नू मिल गया, हुण निरंकार नू वेखण लग पई। विकारां नू वेखण लई दुख सी, निरंकार नू वेखण लई सुख है। आखो वाहिगुरु, जदों अखां विकार वेखदियां सी ते दुख सी, जदों ओही नेत्र निरंकार नू वेखण लग पए ते सुख। पत्ते पत्ते चों, जलां चों, थलां चों, महीगल चों, जदों मन के अंदर सच्चे दा सच्चा शब्द वस गया, मेरा सुनना भी बदल गया। कच नहीं सुनता हुण सच सुनदा। आखो वाहिगुरु, कच सुनन विच दुख सी, निंदिया सुनन विच दुख सी, चुगली सुनन विच दुख सी, हुण सच्चे दे सच्चा शब्द सुनन विच सुख है। जिस सुनी मन तन हरिया हुआ, आखो वाहिगुरु, सुख है। हुण सुनो सत बाणी वाला बन गया। आखो वाहिगुरु, पहला तो बोलदा सी कूड़, दुख सी, कूड़ बोलण विच दुख सी, झूठ बोलण विच दुख सी, कबोल बोलण विच दुख सी, हुण तां सच्चे दा सच्चा शब्द बोलण लग पिया। पहला तरह तरह दे जीव दे चस्के दुख देंदे सी, रोग पैदा करदे सी, बो साधों दुख प्राप्त होवे। हुण तां सच्चे दा सच्चा रस पीण लग पिया, रसना राम रसायण माती, हुण तां सुंघना ही बदल गया, हर चरण कंबल मकरंद लोभत वाला बन गया, हुण परसना ही बदल गया। आखो वाहिगुरु, हुण तां कहिंदा दर्शन परसे है गुरु कै, जन्म मरण दुख जाए। मेरा गुरु ने मेरे ते बख्शिश करके मेरा जन्म सफला कर देता, आना सफल हो गया, जीवन सफल हो गया। अब एक गुरु शब्द की कमाई नाल जब आना ही सफल हो गया, जीवन सफल हो गया, दुख मुक गया, हुण सुखा ने वासना कर लिया। सुख भी ऐसा जिसने मेरे जूंदे जी मेरा मरना भी सफल कर देता। आखो वाहिगुरु, जिसने जूंदे जी मेरा मरना भी सफल कर देता, अपना आप सफल हो गया। ऐसे गुरु मेरे ते त्रुटे प्रसन्न हो गए, फिर समझ आ गई, मन बारे समझ आ गई। जदों मनन होया, आखो वाहिगुरु, फिर की समझ आई? आखो वाहिगुरु, बेनती करन लगे, हुण तक असी तुसी जीवन जीउंदे कितने क मेवे खा के होवांगे, कोई अंदाजा है? हुण तक असी किन्ना क पानी पी लिया होएगा, कोई अंदाजा है? तरह तरह का मिठा पानी रसां वाला। हुण तक तुहानू मैनू कोई अंदाजा है कि किन्ना भोजन छक के होवांगे, किन्ना क फल छके होणगे, किन्ना किन्ना सुंदर पहनना कर लिया होएगा, कोई अंदाजा है? हुण तक असी किन्ने खा गए, किन्ने पी गए, किन्ना पहन लिया, किन्ना छक लिया, तरह तरह के रस छकते गए, छकते गए, छकते गए, फिर भुखे दे भुखे। अग वाहिगुरु, दुख का कारण यह हुई है। अग वाहिगुरु, पता नहीं किन्ना गुड़ तक छक गए, फिर भुखे दे भुखे, फिर जीव दे चस्के नहीं मुके, फिर मन दियां इच्छावां नहीं मुकियां। इतना कुछ पहन 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 के तन तक की टकना सी, अपना मन भी नंगा कर बैठे, तन तक की टकना सी, अज मन ही नंगा हो गया। सिर बंदा बाणी नालों नहीं टुटिया, बाणे नालों भी टुट गया। आखो वाहिगुरु, आखो वाहिगुरु, सिर सच नालों नहीं टुटिया, आचार नालों, सच्चे आचार नालों भी टुट गया। आखो वाहिगुरु, फिर भुखे दे भुखे। मेरे सतगुरु कहते, आ मैं तुम दसा, जे तू मेरी गल मन लवे, मनन कर लवे। आखो वाहिगुरु, मनन ते तेनू तृप्ति हो जाएगी। आखो वाहिगुरु, ऐसा पिंड हो जाएगा मुड़ के, ते नंगन होएगा ही नहीं, तेरी पत रह जाएगी, दरगाहों पत रह जाएगी। आखो वाहिगुरु, जे तू मनण कर गया, तू तो टुटिया होया सी, तू तो पाटिया होया सी, आ मैं तेन जुगत दसा, तेरा मन भगती नाल सीता जाएगा। आखो वाहिगुरु, जे तेरा मन ही भगती नाल सीता जाए, फिर तो दुखां का सवाल ही नहीं पैदा होंदा। आखो वाहिगुरु, फिर तो दुखां का सवाल नहीं, दुख उन्हों जिन्हों का मन भक्ति नहीं सीता गया। दुखी ओने भटकते, ओने खपते, ओने खिंचते, ओने जिन्हों का मन संसार नाल जुड़िया, निरंकार नाल नहीं। आखो वाहिगुरु, उमरां गवा लिया, श्वास मुकने तक आ गए, काले धोले हो गए, मुड़ के चांस का पता कोई नहीं, लेकिन अजे तक मन संसार विच खचत है, निरंकार विच नहीं। आखो वाहिगुरु, जिसने नाल नहीं निभना। साहब कहते, आह मैं दसा एक जुगत, जे तू ए जुगत वरत लवे, बख्शिश हो जाएगी। कैसी जुगत है? और बोली
जीवना सब
मन अखावे
खावना जित सुखन
नानक संतन की सेवा चरण संत को पीवना भाग हुआ गुरु संत मिलाया प्रभ बनाशी घर में पाया गुरु संत मिलाया अखवाई गुरु संत दे शब्द रूपी विचार उन्हां विचारां दा अनुभवी रस ऐसा सुख दिंदा है जिहड़ा फिर कदे मरदा नहीं है। गुरु संत दा ही अनुभव गुरु संत दी सिख्या गुरु संत दे शब्द दी कमाई ऐसा प्रकाश करती है फिर समझ आ जाती है ए मनलीन पे सुख देओ अकवाई। भगत कबीर ते गुरु प्रसाद वरत्या इस गुरु प्रसाद की कृपा द्वारा गुरु संत की कृपा द्वारा उन्हां दा ए अनुभव हो गया जियो एक अर सगल शरीर इसे अनुभव बोले इस मन को रब रह कबीरा। सचमुच गुरु का मन ही साढ़े मन समझा सकता है गुरु का मन गुरु का शब्द होता है गुरु की आत्मा गुरु का शब्द है फिर समझ लेना गुरु का दर्शन भी गुरु के शब्द का दर्शन है गुरु का संघ भी गुरु शब्द का संघ है गुरु का वचन गुरु शब्द है गुरु की मत गुरु शब्द है गुरु शरीर नहीं शरीर राही प्रकाश करता है शरीर तो जन्म भी लैंदा ते मर जाता है लेकिन गुरु सतगुरु मेरा सदा सदा ना आवे ना जाए ऐसे गुरु अविनाशी दी शरण गुरु अविनाशी दी याद गुरु अविनाशी दी सिख्या ही सानू सदा सदीवी कहम रहने वाले सुख नाल जोड़ सकती है। आओ गुरु शब्द का आसरा लेंदे हुए अपना मार्ग गुरु शब्द नूं बनाते हुए जीवन का मनोरथ गुरु शब्द राही पूरा करन लई गुरु ते लड़ लगी अपना मन गुरु के हवाले करके बाकी जिंदगी गुरु के मन नाल जीना सिख लईए। जिन्हां ने गुरु के मन नाल जी लिया उन्हां सिखां ने अपने गुरु नूं रजा लिया। आखो वाहिगुरु जिन्हां ते गुरु रीझ पिया उन्हां नूं सिख पा गया, जिन्हां नूं सिख पा गया गुरु ने उन्हां विच ही वासा कर लिया। आखो वाहिगुरु गुरु चेला चेला गुरु पाया। आखो वाहिगुरु सारे बोलोगे गुरु चेला चेला गुरु पाया। इत्थे मैं गल होर स्पष्ट कर दिया सतगुरु नानक देव जी ने भाई लहणे नूं मत्था नहीं सी टेकिया, धन गुरु अंगद देव जी नूं टेकिया सी। कदों? जदों उन्हां दे अंदर शब्द का प्रकाश हो गया, शब्द नाल शब्द का प्रकाश हो गया। इस दा भाव गुरु नानक ने किसे शरीर नूं मत्था नहीं टेकिया, गुरु शब्द नूं मत्था टेकिया। अखोवा इस दा भाव गुरु नानक ने किसे शरीर नूं मत्था नहीं टेकिया, गुरु शब्द नूं मत्था टेकिया। अखोवा बस इतनी गल है समझ लेना, गुरु शब्द नूं मत्था टेकिया मेरे गुरु ने, तुसी भी गुरु शब्द नूं मत्था टेकते हो। आखो वाहिगुरु धन श्री गुरु ग्रंथ साहिब जी नूं नमस्कार करना गुरु शब्द नूं नमस्कार करनी है। आओ फतेह बुलाओ। वाहिगुरु जी का खालसा वाहिगुरु जी की फतेह।